एक ओंकार सतनाम करता पुरुष निरपौ निर्वैर अकाल मूर्त अजूनी सैभं गुरप्रसाद जप आद सच जुगाद सच है पी सच नानक होसी पी सच सदा सचदानंद सतरंग परनासी करिमल कुनिंदा समस्त निवासी अजाय वे विभूते गजाय गुनी में हरियं करियं करिमल रही में चतर चक्र वर्ती चतर चक्र भुगते स्वयं सुभु सर्वदा सर्वजुगते दुकालं परनासी दयालं स्वरूपे सदायंग संगे अपंगं विभूते एक अदुति गुरु नानक देवा ओ अंकार गुर अंगद अपेवा सतनाम गुर अमर प्यारे करता राम दास गुरबारे पुरख श्री अर्जन सुखदानी निरपौ हर गोबिंद गुण खानी निर्वैर गुरु है श्री हर राय अकाल मूर्त हर कृष्ण त्याय अजूनी तेग बहादुर राय सैभं गुर दशमेश सहाय गुर प्रसाद ग्रंथ गुर ज्ञाना वाहे गुरु बंदन भगवाना गुरु ग्रंथ साहिब सब केरा जो हमरो चह दर्शन हेरा सो सरदा तर हेरन करे पापन गन को तत्शिन हरे बाणी गुरु गुरु है बाणी बिच बाणी अमृत सारे गुरबाणी कहे सेवक जन माने परतख गुरु निस्तारे पूरन देखियो आत्मा द्वैत सर्व निवार ऐ शांत मन संत जेहे तेह पद नमो हमार बेश मारि अथाह अगंति अतोले ज्यों बुलाव हो त्यों नानक दास बोले वाहिगुरु जी का खालसा वाहिगुरु जी की फतह। परम सत्कार योग गुरु स्वरूप गुरु खालसा सतसंग जीओ आप सर्वत संगतां गुरु नानक दे ग्यारहवें स्वरूप चरण परस वास्ते आए हो शामां दे वक्त सजे हुए दीवान विच रस पिना कीर्तन श्री कौम दियां नानकियां बच्चियां दे कोलों आप जी ने गुरबाणी दे कीर्तन दा आनंद माणिया है। उस तो उपरंत जो समा गुरमत विचारां वास्ते नियत है आओ अपने श्वासों की पूंजी नूं सफलियां करिए जो साड़ी पूंजी छिन छिन करके मुक रही है छिन छिन औद विहात है बतीत हो रही है फूटे घट जो पानी परमेश्वर दे गुणगान दे नाल उम्र ओहा विच लेखे दे याद साईं विच गुजरे पेंदी मुजरे स्वभाव मन वृत्तियां एकाग्र करके श्रद्धा भावना निर्माणता सावधानता ते मन दी एकाग्रता, ये पंज शुभ गुण हैं जिन्हां दे नाल भगती कीती हुई, सत्संगत कीती हुई, बाणी पढ़ी हुई, सब कुछ सफल हुंदा है। सो कल दीवान दी समाप्ति तो उपरंत डॉक्टर भाई साधु सिंह जी होरां ने आप जी ने कुछ बचन स्टेज ते कहे सन। दास दे नाल थोड़ी जी विचार करन तो उपरंत कि जो अगले दिहाड़े आ रहे हैं उन्हां दे विच विशेष करके दो संकल्प ले गए है। एक तां महापुरुष तत्वे ते ब्रह्म ज्ञानी टकसाल दे बारहवें मुखी संत ग्ञानी गुरबचन सिंह जी पिंडरां वाले महापुरुष, उन्हां दी याद जो हर दासन की उस्तत है सा हर की बड़ियाई, हर अपनी बड़ियाई भाव दी जन का जयकार कराई। ते दूसरा श्री गुरु ग्रंथ साहिब जी दी जिस प्रकार संपादना हुई है, गुरु ग्रंथ साहिब जी दी बाणी एकत्र हुई है, वो कुछ इतिहास दे पन्ने कुछ विचारां लड़ीवार करन वास्ते शाम दे वक्त आप जी नूं डॉक्टर भाई साधु सिंह होरां ने दस्या सी। से उसे विचार अधीन अज तो विचार जिहड़ी शुरू होण लगी है, गुरु दे चरणां च अरदास करिए सतगुरु कृपा करो ये विचार साढ़े समझ आवे, साढ़े समझाउण ते समझण दे विच आप जी ने साड़ी मदद करनी, ये बेनती करिए सांझे रूप दे अंदर। जिथे तक श्री गुरु ग्रंथ साहिब जी की संपादना की बात है, वो बात तां बाद दे विच आए गई। गुरबाणी दे विच जो गुरबाणी दी कुछ महानता है, गुरबाणी दा जिहड़ा फल है, ये आपां नूं थोड़ा जा इतिहास दे विचों नहीं गुरबाणी दे विचों, गुरबाणी दा महत्व गुरबाणी दे विच। सतगुरु महाराज साहिब जी ने जे पहले जामे दे अंदर इस बाणी दी गल कीती तां इह ज्ञान दा चानणा देण वाली गुरबाणी नूं एक सिख दा जिहदे नाल बहुत प्यार सी, किरत करन वाला, जिन्हां नूं लोग कामी कहिंदे सन, कमी कहिंदे सी, छोटी जात जिहनूं कहिंदे सी, गुरु नानक दे घर दे वी जातां दे वितकरे मेट दिते गए। सिख सिख है ते सतगुरु महाराज साहिब जी उहदे घर रहण करके संसार तों कुराइए वी कहा है, खोटे रस्ते पै गए। गुरु नानक साहिब सच्चे पातशाह उस सिख दा बार बार नां लै के कहिंदे ने, बाणी दी भी गल करदे न, बाणी दे विच जो ज्ञान है उहदी गल भी करदे न, ते जिहनूं ज्ञान देना है उहदी गल भी करदे न, तिन्नां दी इक्को तुक विच गल करदे न। चौथी बात ते बाणी किवें आ रही है बाणी दे बारे प्रगट करदे न कि किसी नूं इह संदेह ना रहे। ये संसार दियां उन्हां कविता वर्गी कविता नहीं जिहड़ियां लोग कोलों बना लैंदे, अखर कोलों जोड़ लैंदे, इहदी बावत कि है कि मेरा जो मालक है, गुरु नानक साहिब कहिंदे, हालांकि आप ही उस निराकार ने साकार रूप धारण किया हो। निराकार दे विच पारब्रह्म परमेश्वर है, साकार दे विच गुर परमेश्वर है। जन्म साखियां दे विच ये भी हवाले मिलते हैं कि निरंकार दे दर गुरु बाबा जी नूं ये वर मिलिया कि हे नानक मैं पारब्रह्म परमेश्वर हाँ, तू गुर परमेश्वर है। ये ऐसा वचन लिखा हुआ भी मिलता है। सतगुरु महाराज के वचन कैसे न, जैसी मैं आवै खसम की बाणी तैसरा करी ज्ञान मिला लो। खसम नाम मालक दा, जेहो जी बाणी मैनू मेरे मालक ने दती है मैं उसनू उचारण करदा ते तू ज्ञान प्राप्त कर। ये कल्ले लालो दी गल नहीं है, ये बात समझने की लोड़ है भी प्रथाएं साखी महापुरुख बोल दे, किसी एक दे प्रथाएं बोल दती, सांझी सागल जहान है। साखी का अर्थ है सिख्या, जिहड़ी सिख्या किसी एक दे प्रथाएं बोली गई वो सारे संसार की सांझी सिख्या है। गुरु बाबा जी कहिंदे ने जैसी मैं आवा खसम की बाणी, ये मालक की बाणी है। इसलिए इस बाणी नूं दूसरिया जामियां दे विच भी वक्रे वक्रे थान ते वक्रे वक्रे शब्दां च किते इस बाणी नूं निरंकार दा स्वरूप भी कहा है। वाह वाह बाणी निरंकार है, तिस जेवड़ अवर ना कोय। ना तो निरंकार वर्गा कोई हो सकता है, तो निरंकार का स्वरूप बाणी है, तो ना बाणी वर्गा कोई हो सकता है। और इस बाणी नूं जिथे खसम की बाणी कहा है, जिथे निरंकार का स्वरूप कहा है, तो उत्थे बाणी नूं गुरु स्वरूप भी कहा। बाणी गुरु, गुरु है बाणी, विच बाणी अमृत सारे। बाणी गुरु स्वरूप है ते गुरु बाणी स्वरूप है। ताने पेटे दे इको ही सूत दी तरह दोवां थावां ते गुरु आप ही है, बाणी रूप भी आप ही है, गुरु रूप भी आप ही है। इस करके गुरबाणी दे विच गुरु स्वरूप होने की गल भी बाणी की कही हुई है। फिर जिमें गड्डी दे विच धुर हुंदी है ते ओ गड्डी दी धुर दी तरह जिमें पहिया उहदे दुआले घूमदा है, इस तरह दा जिहड़ा सारा संसार है गड्डी दी पहिए दी न्याई है। इहदा धुरा जिस धुर दे दुआले घूम रहा है, जिहदी सत्ता नाल चल रहा है, वह परमेश्वर आप है। इत्थे प्रमाण दिता है धुरा तां कहा उसनों गड्डी दी धुर अचल है, पहिया घूम रहा है पर धुर नहीं घूम रही। परमात्मा आप अचल है, संसार सारा चलाएवान है, ये घूमण वाला है। देवते घूम रहे न, जीव घूम रहे न, 84 लाख जोन घूम रही है, पर परमात्मा आप नहीं घूम रहा। निश्चल एक खुदा है, अचल है तो परमात्मा है, सारे चलाएवान। सो इस करके इस बाणी नूं कहा है कि उहदी बाणी जिहड़ा धुर रूप है उहदे विचों प्रगट होई है। एक जगह ऐसा कहा है भी बाणी उस परमात्मा दे स्वरूप दे विचों सीधे तौर पर ही प्रगट होई। कादे वास्ते? संसार दे जम्मण ते मरण की चिंता मेटण वास्ते, संसार दे सुखां दुखां दे संताप तो उपर करन वास्ते, ब्रह्म ज्ञान देण दे लई। ਸਾਰੀਆਂ ਚਿੰਤਾ ਮੇਟਣ ਵਾਲੀ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਜਮਾਂ ਦੀ ਚਿੰਤਾ ਹੈ, ਅਗਲੇ ਮਾੜੇ ਜਨਮ ਨਾ ਮਿਲ ਜਾਣ, ਮਰ ਕੇ ਕਿੱਥੇ ਜਾਵਾਂਗੇ, ਪਾਪ ਜਿਹੜੇ ਹੋ ਗਏ ਦੀ ਸਜ਼ਾ ਨਾ ਮਿਲ ਜਾਏ। ਜਦੋਂ ਪਾਪ ਯਾਦ ਆਉਂਦੇ ਹੈ ਦਿਲ ਕੰਬਦਾ ਹੈ, ਹਰ ਇੱਕ ਪਾਪ ਦੀ ਸਜ਼ਾ ਕੀ ਬਣੇਗਾ। ਗੁਰਬਾਣੀ ਕਹਿੰਦੀ ਹੈ ਸਿਰਫ ਤੇਰਾ ਕੰਮ ਹੈ ਤੂੰ ਮੇਰੇ ਨਾਲ ਜੁੜ, ਜਨਮਾਂ ਜਨਮਾਤਰਾਂ ਦੇ ਪਾਪ ਕਰਮ ਤੇਰੇ ਨਸ਼ਟ ਹੋ ਜਾਣਗੇ। ਸੋ ਇਸ ਵਾਰਕੇ ਨੂੰ ਧੁਰ ਕੀ ਬਾਣੀ ਕਿਹਾ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਅਤੇ ਕਿਤੇ ਕਿਤੇ ਪਰਮੇਸ਼ੁਰ ਨੂੰ ਸੱਤ ਦੇ ਨਾਲ ਯਾਦ ਕੀਤਾ, ਜਿਵੇਂ ਜਪਜੀ ਸਾਹਿਬ ਕੀ ਇੱਕ ਓਅੰਕਾਰ ਸਤਨਾਮ। ਅਤੇ ਗੁਰਬਾਣੀ ਦੇ ਵਿੱਚ ਵੀ ਪਰਮਾਤਮਾ ਨੂੰ ਸੱਤ ਰੂਪ ਕਰਕੇ ਵਰਣਨ ਕੀਤਾ, ਉਹਦੇ ਨਾਲ ਗੁਰਬਾਣੀ ਦੀ ਮਹਾਨਤਾ ਦੱਸੀ ਹੈ। ਸੱਤ ਕੀ ਹੈ? ਜਿਸ ਦਾ ਕਦੇ ਵੀ ਨਾਸ਼ ਨਾ ਹੋਵੇ। ਸੰਸਾਰ 'ਚ ਕੋਈ ਐਸੀ ਵਸਤੂ ਨਹੀਂ ਦਿਸਦੀ ਜਿਹਦਾ ਨਾਸ਼ ਨਾ ਕਦੇ ਹੋਵੇ। ਐਸੇ ਤਾਂ ਦੇਵਤੇ ਵੀ ਨਹੀਂ ਹੈ, ਉਹ ਵੀ ਨਾਸ਼ ਹੋ ਜਾਣ ਵਾਲੇ। ਇੰਦਰਪੁਰੀ ਮੈਂ ਸਰਪਰ ਮਰਨਾ, ਉੱਥੇ ਵੀ ਮੌਤ ਨੇ ਚਲੀ ਜਾਣਾ ਹੈ। ਬ੍ਰਹਮਪੁਰੀ ਨਿਸ਼ਚਲ ਨਹੀਂ ਰਹਿਣਾ, ਬ੍ਰਹਮਪੁਰੀ ਵੀ ਸਦਾ ਅਚਲ ਨਹੀਂ। ਸ਼ਿਵਪੁਰੀ ਗਾ ਹੋਏਗਾ ਕਾਲਾ, ਤ੍ਰੈਗੁਣ ਮਾਇਆ ਬਿਨ ਸਵਿਤਾਲਾ। ਇਹ ਸਭ ਕੁਝ ਨਾਸਵਾਨ ਹੈ। ਅਤੇ ਸੱਤ ਇਹਨਾਂ ਵਿੱਚ ਕੋਈ ਵੀ ਚੀਜ਼ ਨਹੀਂ। ਜੋ ਵੀ ਦ੍ਰਿਸ਼ਟੀ ਆ ਰਿਹਾ ਹੈ ਨਾਸਵਾਨ ਅੱਖਾਂ ਨੂੰ, ਨਾਸਵਾਨ ਸੰਸਾਰ ਦਿਸ ਰਿਹਾ ਹੈ, ਹੋਰ ਕੁਛ ਵੀ ਨਹੀਂ। ਦੇਖਣ ਵਾਲਾ ਵੀ ਨਾਸਵਾਨ ਹੈ, ਜੋ ਦਿਸ ਰਿਹਾ ਉਹ ਵੀ ਨਾਸਵਾਨ ਹੈ। ਅਤੇ ਝੂਠ ਦਾ ਝੂਠ ਦੇ ਨਾਲ ਨਿਹੋ ਲੱਗਿਆ ਹੈ, ਕੂੜ ਕੂੜ ਹੈ, ਨਿਹੋ ਲੱਗਾ ਵਿਸਰਿਆ ਕਰਦਾ। ਝੂਠ ਦਾ ਝੂਠ ਦੇ ਨਾਲ ਸਨੇਹ ਲੱਗਿਆ ਹੋਇਆ, ਇਹਨਾਂ ਵਿੱਚ ਸੱਤ ਕੁਛ ਵੀ ਨਹੀਂ ਹੈ। ਸੱਤ ਕੌਣ ਹੈ? ਸੱਤ ਪਰਮੇਸ਼ੁਰ ਹੈ, ਜਿਹਨੂੰ ਕਿਹਾ ਸੱਤ ਨਾਮ। ਸੱਤ ਅਤੇ ਨਾਮ ਦੋ ਪਦ ਨੇ, ਜੋੜ ਕੇ ਸਤਨਾਮ ਸ਼ਬਦ ਬਣਦਾ। ਇਹਦੇ 'ਚ ਬਾਚ ਵਾਚਕ ਭਾਵ ਸੰਬੰਧ ਮੰਨਿਆ। ਸੱਤ ਹੈ ਜਿਹੜਾ, ਇਹ ਵਾਚ ਰੂਪ ਹੈ। ਜਿਹੜਾ ਨਾਮ ਹੈ ਇਹ ਵਾਚਕ ਰੂਪ ਹੈ। ਬਾਚ ਵਾਚਕ ਦਾ ਥੋੜ੍ਹਾ ਜਿਹਾ ਸੌਖਾ ਤਰੀਕਾ ਸਮਝਣ ਦਾ ਇਹ ਹੈ, ਮੈਂ ਆਪਣੇ 'ਤੇ ਮਿਸਾਲ ਦੇ ਕੇ ਕਹਿੰਦਾ, ਤੁਸੀਂ ਵੀ ਆਪਣੇ 'ਤੇ ਇਸੇ ਤਰ੍ਹਾਂ ਸਮਝਣੀ। ਆਹ ਮੇਰਾ ਸਰੀਰ ਹੈ, ਇਹ ਬਾਚ ਹੈ, ਇਹਨੂੰ ਸਮਝ ਲਓ ਵੀ ਬਾਚ ਹੈ। ਇਹਦਾ ਵਾਚਕ ਕੀ ਹੈ? ਹਰੀ ਸਿੰਘ। ਬਾਚ ਵਾਚਕ ਸੰਬੰਧ ਹੋ ਗਿਆ ਨਾ। ਇਸ ਤਰ੍ਹਾਂ ਸੱਤ ਅਤੇ ਨਾਮ ਦਾ ਬਾਚ ਵਾਚਕ ਭਾਵ ਸੰਬੰਧ ਹੈ। ਸੱਤ ਹੈ ਜਿਹੜਾ, ਇਹ ਬਾਚ ਰੂਪ ਹੈ। ਜਿਹੜਾ ਨਾਮ ਹੈ ਇਹ ਵਾਚਕ ਹੈ, ਯਾਨੀ ਨਾਮ ਸੱਤ ਨੂੰ ਜਨਾਉਣ ਵਾਲਾ ਹੈ। ਜਿਵੇਂ ਇਹ ਸਰੀਰ ਨੂੰ ਹਰੀ ਸਿੰਘ ਜਨਾਉਣ ਵਾਲਾ ਹੈ, ਇਹ ਕਿਹਦੀ ਬਾਤ ਹੈ? ਅਤੇ ਉਸ ਪਰਮਾਤਮਾ ਦਾ ਵਾਸਤਵ ਰੂਪ ਜਿਹੜਾ ਹੈ ਉਹ ਸੱਤ ਹੈ। ਮੂਲ ਮੰਤਰ ਦੇ ਅਖੀਰ ਵਿੱਚ ਇੱਕ ਓਅੰਕਾਰ ਹੈ ਤਾਂ ਮੰਗਲ ਰੂਪ ਹੈ। ਅਤੇ ਸੱਤ ਤੋਂ ਗੱਲ ਸ਼ੁਰੂ ਕਰਕੇ ਮੂਲ ਮੰਤਰ ਦੇ ਸੱਚ ਦੇ ਵਿੱਚ ਇਹ ਸਮਾਪਤ ਕੀਤੀ ਹੈ। ਇਹਨੂੰ ਸ਼ਾਸਤਰ ਬੇਤਾ ਜਾਣਦੇ ਹੈ, ਉਪਕਰਨ ਉਪਸੰਹਾਰ ਦੀ ਕ੍ਰੀਤ ਹੈ। ਜਿਹੜੇ ਅੱਖਰ ਤੋਂ ਸ਼ੁਰੂ ਕਰਨਾ ਉੱਥੇ ਸਮਾਪਤ ਕਰ ਦੇਣਾ, ਜਿਹੜੀ ਗੱਲ ਤੋਂ ਸ਼ੁਰੂ ਕਰਨਾ ਪ੍ਰਮਾਣ ਦੇ ਕੇ ਉੱਥੇ ਲਿਆ ਕੇ ਸਮਾਪਤ ਕਰ ਦੇਣੀ। ਸੱਸੇ ਅੱਖਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਸ਼ੁਰੂ ਹੁੰਦੀ ਹੈ। ਇੱਕ ਓਅੰਕਾਰ ਤਾਂ ਮੰਗਲ ਰੂਪ ਹੈ, ਅਤੇ ਸੱਸੇ ਅੱਖਰ 'ਤੇ ਲਿਆ ਕੇ ਸਮਾਪਤੀ ਕਰ ਦਿੱਤੀ ਗਈ। ਦੋਨਾਂ ਸੱਸਿਆਂ ਦੇ ਵਿਚਾਲੇ ਸਾਰੀ ਬਾਣੀ ਹੈ। ਪਹਿਲਾ ਸੱਸਾ ਸੱਤ ਨਾਮ ਦੇ ਮੂਹਰੇ ਸੱਸਾ ਲੱਗਿਆ, ਤੱਤਾ ਅੱਗੇ ਸੱਤ ਨਾਮ। ਅਤੇ ਅਖੀਰਲਾ ਸੱਸਾ ਕੀ ਹੈ? ਅਠਾਰਾਂ ਦਸ ਵੀਹ ਸੱਸਾ ਪਿੱਛੇ ਪਿਆ, ਦੋਨਾਂ ਸੱਸਿਆਂ ਦੇ ਵਿਚਾਲੇ ਹੈ। ਅਤੇ ਇਸ ਤਰ੍ਹਾਂ ਸੱਤ ਤੋਂ ਮੂਲ ਮੰਤਰ ਸ਼ੁਰੂ ਕੀਤਾ, ਅਤੇ ਮੂਲ ਮੰਤਰ ਦੀ ਸੰਪੂਰਨਤਾ ਵੀ ਸੱਤ 'ਤੇ ਕੀਤੀ ਹੈ। ਸਤ ਨਾਮ ਕਹਿ ਦਿੱਤਾ, ਸੱਤ ਤੋਂ ਸ਼ੁਰੂ ਕੀਤਾ, ਫਿਰ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋ ਸੀ ਵੀ ਸੱਚ, ਜਿੱਥੋਂ ਸ਼ੁਰੂ ਕੀਤੀ ਗੱਲ ਉੱਥੇ ਪੂਰੀ ਕਰ ਦਿੱਤੀ। ਤੂੰ ਸੱਤ ਪਰਮੇਸ਼ਰ, ਜਿਹੜਾ ਸੱਤ ਹੈ ਉਹਨੂੰ ਕਹਿੰਦੇ ਜਿਹਦਾ ਕਦੇ ਵੀ ਨਾਸ ਨਹੀਂ ਹੋਣਾ। ਸ਼ਾਸਤਰਕਾਰਾਂ ਦੀ ਬੋਲੀ ਵਿੱਚ ਉਹਨੂੰ ਸੱਤ ਨੂੰ ਕਿਹਾ ਤ੍ਰੈ ਕਾਲ ਅਵਧ ਤਿੰਨ ਸੱਤ ਧਿਆਨ, ਕਿ ਜਿਸ ਦਾ ਤਿੰਨਾਂ ਕਾਲਾਂ 'ਚ ਕਦੇ ਵੀ ਨਾਸ ਨਹੀਂ ਹੋਣਾ, ਭੂਤ ਕਾਲ ਵਿੱਚ, ਭਵਿੱਤ ਕਾਲ ਵਿੱਚ, ਵਰਤਮਾਨ ਵਿੱਚ, ਉਸ ਨੂੰ ਸੱਤ ਕਿਹਾ ਜਾਂਦਾ ਹੈ, ਜਿਹਦਾ ਕਦੇ ਵੀ ਨਾਸ ਨਹੀਂ ਤਿੰਨਾਂ ਕਾਲਾਂ 'ਚ। ਬਲਕਿ ਕਾਲ ਦਾ ਕਾਲ ਰੂਪ, ਕਾਲ ਲੋਕਾਂ ਦਾ ਕਾਲ ਕਰ ਰਿਹਾ, ਪਰ ਇੱਕ ਦਿਨ ਕਾਲ ਦਾ ਕਾਲ ਵੀ ਹੋ ਜਾਣਾ ਹੈ, ਸਮਾਂ ਵੀ ਨਹੀਂ ਰਹਿਣਾ। ਹੁਣ ਤਾਂ ਤਿੰਨ ਸਮੇਂ ਹੈਗੇ ਨਾ, ਭੂਤਕਾਲ, ਵਿਵਿਕਤ, ਵਰਤਮਾਨ, ਇਹ ਵੀ ਨਹੀਂ ਰਹਿਣਾ। ਉਹਨੂੰ ਕਹਿੰਦੇ ਕਾਲਨ ਕੋ ਕਾਲ ਮਹਾਂਕਾਲਨ ਕੋ ਕਾਲ ਹੈ, ਇੱਕ ਹੈ ਕਾਲ ਅਕਾਲ ਸਦਾ ਹੈ, ਇੱਕੋ ਹੀ ਅਕਾਲ ਪੁਰਖ ਹੀ ਕਾਲ ਤੋਂ ਰਹਿਤ ਹੈ, ਅਤੇ ਉਹ ਹੈ ਸੱਤ। ਪਰਮੇਸ਼ੁਰ ਦਾ ਅਸਲ ਦੇ ਵਿੱਚ ਨਾਮ ਸੱਤ ਹੈ, ਜਿਹੜਾ ਇਹੀ ਉਹਦਾ ਪਰਾਪੂਰਬਲਾ ਨਾਮ ਹੈ। ਉਸੇ ਸੱਤ ਨੂੰ ਕਿਸੇ ਨੇ ਰਵਿਆ ਹੋਇਆ ਕਹਿ ਦਿੱਤਾ ਰਾਮ ਬਣ ਗਿਆ, ਉਸੇ ਸੱਤ ਨੂੰ ਕਿਸੇ ਨੇ ਕਹਿ ਦਿੱਤਾ ਵੀ ਕ੍ਰਿਸ਼ਤਾਈ ਤੋਂ ਰਹਿਤਾ ਕ੍ਰਿਸ਼ਨ ਹੋ ਗਿਆ, ਉਸੇ ਸੱਤ ਨੂੰ ਕਿਸੇ ਨੇ ਕਹਿ ਦਿੱਤਾ ਵੀ ਅਲੱਖ ਹੈ ਲਿਖਿਆ ਨਹੀਂ ਜਾਂਦਾ ਅੱਲਾ ਹੋ ਗਿਆ। ਉਹਦੇ ਅਨੰਤ ਨਾਮ ਇੱਕ ਦੇ, ਇਹ ਸਾਰੇ ਕਿਰਤਮ ਨਾਮ ਹਨ। ਕਿਰਤਮ ਨਾਮ ਕਥੇ ਤੇਰੇ ਜਿਹਾ ਸੱਤ ਨਾਮ, ਜਿਹੜਾ ਸੱਤ ਤੇਰਾ ਨਾਮ ਹੈ ਨਾ, ਇਹ ਪਰਾਪੂਰਬਲਾ ਹੈ ਸੱਤ। ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਵੀ ਬਾਣੀ ਕੀ ਹੈ, ਵਿਚਾਰ ਚੱਲਦੀ ਹੈ ਨਾ ਬਾਣੀ ਦੀ, ਜਿਵੇਂ ਆਪ ਜੀ ਨੇ ਪਿੱਛੇ ਪ੍ਰਮਾਣ ਸੁਣੇ ਵੀ ਇਸ ਬਾਣੀ ਨੂੰ ਖਸਮ ਦੀ ਬਾਣੀ ਕਿਹਾ, ਜੈਸੀ ਮੈਂ ਆਵਾ ਖਸਮ ਕੀ ਬਾਣੀ, ਤਾਂ ਇਸ ਤਰ੍ਹਾਂ ਕਰੀ ਗਿਆਨ ਦੇ ਲਾ ਲਓ। ਔਰ ਇਸ ਬਾਣੀ ਨੂੰ ਗੁਰੂ ਸਰੂਪ ਕਿਹਾ, ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਉਹ ਸਾਰੇ। ਔਰ ਇਸ ਬਾਣੀ ਨੂੰ ਨਿਰੰਕਾਰ ਸਰੂਪ ਕਿਹਾ, ਬਹੁ ਬਹੁ ਬਾਣੀ ਨਿਰੰਕਾਰ ਹੈ, ਤਿਸ ਜੇ ਬੜਾ ਅਵਰ ਨਾ ਕੋਏ। ਅਤੇ ਫਿਰ ਇਸ ਬਾਣੀ ਨੂੰ ਸਤਿਗੁਰੂ ਮਹਾਰਾਜ ਸਾਹਿਬ ਨੇ ਕਿਹਾ, ਸਤਿਗੁਰ ਕੀ ਬਾਣੀ ਸੱਤ ਸਰੂਪ ਹੈ ਗੁਰਸਿੱਖੋ। ਸਤਿਗੁਰੂ ਦੀ ਬਾਣੀ ਕੀ ਹੈ? ਸੱਤ ਸਰੂਪ। ਸੱਤ ਸਰੂਪ ਕੌਣ ਹੈ? ਪਰਮੇਸ਼ਰ। ਗੱਲ ਉੱਥੇ ਘੁੰਮ ਕੇ ਆਉਣੀ ਹੈ। ਗੁਰਬਾਣੀ ਕੀ ਹੈ? ਪਰਮੇਸ਼ਰ। ਗੁਰੂ ਸਾਹਿਬ ਨੇ ਐਵੇਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਨਹੀਂ ਜੋੜਿਆ, ਸਿਧਾਂਤ ਹੈ। ਗੁਰਬਾਣੀ ਦੀ ਪੂਜਾ ਸਿੱਧੇ ਤੌਰ 'ਤੇ ਨਿਰੰਕਾਰ ਦੀ ਪੂਜਾ ਹੈ, ਅਕਾਲ ਪੁਰਖ ਦੀ ਪੂਜਾ ਹੈ। ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ, ਨਿਰੰਕਾਰ ਨੂੰ ਮੱਥਾ ਟੇਕਣਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜਨਾ ਨਿਰੰਕਾਰ ਦੇ ਨਾਲ ਜੁੜਨਾ ਹੈ। ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰਸਿੱਖੋ, ਗੁਰਬਾਣੀ ਬਣੀ ਹੈ। ਗੁਰਬਾਣੀ ਕਿਵੇਂ ਬਣਨਾ ਹੈ? ਜੋ ਕੁਛ ਗੁਰਬਾਣੀ ਕਹਿੰਦੀ ਉਹ ਸਾਡੇ ਸੁਭਾਅ ਵਿੱਚ ਉਤਰ ਗਿਆ ਤਾਂ ਸਮਝ ਲਓ ਵੀ ਗੁਰਬਾਣੀ ਦਾ ਸਰੂਪ ਹੋ ਗਏ, ਸੁਭਾਅ ਤਬਦੀਲ ਹੋ ਗਿਆ। ਜੋ ਗੁਰਬਾਣੀ ਕਹਿ ਰਹੀ ਹੈ ਉਹੀ ਸੁਭਾਅ ਹੋ ਗਿਆ। ਕੌੜੀ ਨਿੰਮ, ਚੰਦਨ ਦੇ ਨੇੜੇ ਰਹਿਣ ਵਾਲੇ, ਉਹ ਆਪਣਾ ਸਭ ਕੁਛ ਤਬਦੀਲ ਕਰਕੇ ਸਮਰਪਿਤ ਹੋ ਕੇ ਚੰਦਨ ਵਾਸ ਨਿੰਮ ਮਹਿਕਾਈ, ਉਹਦੇ ਵਿੱਚੋਂ ਚੰਦਨ ਦੀ ਖੁਸ਼ਬੂ ਆਉਣ ਲੱਗ ਜਾਂਦੀ, ਹਾਲਾਂਕਿ ਕੌੜੀ ਹੁੰਦੀ ਆ। ਇਸੇ ਤਰ੍ਹਾਂ ਕਾਮੀ ਕ੍ਰੋਧੀ ਹਿਰਦੇ ਵੀ ਗੁਰਬਾਣੀ ਦੇ ਨਾਲ ਜੁੜ ਜਾਣ, ਗੁਰਬਾਣੀ ਦਾ ਰੂਪ ਬਣ ਜਾਂਦੇ ਆ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਨੇ ਪਾਵਨ ਇਹ ਬਚਨ ਕਹੇ, ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਬਹੁਤ ਪਿਆਰ ਨਾਲ ਬਚਨ ਕਿਹਾ, ਗਾਵਹੋ ਸੱਚੀ ਬਾਣੀ। ਫਿਰ ਉਲਟਾ ਕੇ ਬਾਣੀ ਤਾਂ ਗਾਵਹੋ ਗੁਰੂ ਕੇਰੀ, ਬਾਣੀ ਆ ਸਿਰ ਬਾਣੀ, ਇਹ ਸ਼੍ਰੋਮਣ ਬਾਣੀ ਹੈ, ਵੇਦ ਬਾਣੀ ਵਰਗੀ ਬਾਣੀ ਨਹੀਂ ਹੈ। ਕੁਝ ਵੇਦਾਂ ਦੀ ਰਚਨਾ ਵਾਲੇ ਰਿਗਵੇਦ ਦੀ ਬਹੁਤ ਗੱਲ ਕਰਦੇ ਆ, ਅਤੇ ਭਾਵੇਂ ਕੁਝ ਵਿਚਾਰ ਇਹ ਆ ਵੀ ਸ਼ਾਮ ਵੇਦ ਪਹਿਲਾਂ ਪੈਦਾ ਹੋਇਆ, ਪਰ ਕੁਝ ਵਿਦਵਾਨਾਂ ਦੀ ਰਾਏ ਹੈ ਕਿ ਰਿਗਵੇਦ ਪਹਿਲਾਂ ਪੈਦਾ ਹੋਇਆ। ਕੁਛ ਵੀ ਹੋਵੇ, ਇੱਕ ਵਿਦਵਾਨ ਕਹਿ ਰਿਹਾ ਸੀ, ਕਹਿੰਦੇ ਵੀ ਰਿਗਵੇਦ ਪਹਿਲਾਂ ਹੋਇਆ। ਮੈਂ ਕਿਹਾ ਜੀ ਹੋ ਸਕਦਾ ਤੁਹਾਡੀ ਵਿਚਾਰ ਇਹ, ਪਰ ਮੇਰਾ ਤਾਂ ਐਸਾ ਮੰਨਣਾ ਹੈ ਵੀ ਚਾਰੇ ਵੇਦ ਇਕੱਠੇ ਪੈਦਾ ਹੋਏ, ਕਿਉਂਕਿ ਗੁਰਬਾਣੀ 'ਚ ਪ੍ਰਮਾਣ ਚਾਰੇ ਵੇਦਾਂ ਦਾ ਇਕੱਠੇ ਮਿਲਦਾ। ਪ੍ਰਥਮੇ ਵੇਦ ਬਾਣੀ ਪ੍ਰਕਾਸ਼ੀ, ਉਹਦੇ ਕਿਹਾ ਚਾਰੇ ਵੇਦ ਬ੍ਰਹਮਾ ਕੋ ਦੀਏ, ਚਾਰੇ ਦਿੱਤੇ ਨੇ, ਕੋਈ ਇੱਕ ਤਾਂ ਦਿੱਤਾ ਨਹੀਂ ਵੀ ਰਿਗਵੇਦ ਪਹਿਲਾਂ ਦਿੱਤਾ, ਦੂਜਾ ਚਾਰੇ ਦਿੱਤੇ ਇਹਨਾਂ ਨੂੰ। ਉਹ ਕਹਿੰਦਾ ਮੇਰੇ ਕੋਲ ਚਾਰੇ ਵੇਦ ਪਏ ਹੈ ਵੀ ਉਹਦੇ ਵਿੱਚ ਲਿਖਿਆ ਵੀ ਰਿਗਵੇਦ ਪਹਿਲਾਂ। ਰਿਗਵੇਦ ਦਾ ਪਹਿਲਾ ਮੰਤਰ ਜਿਹੜਾ ਉਹ ਇਹ ਹੈ ਵੀ ਹਵਨ ਕਰਨ ਦੀਆਂ ਲੱਕੜਾਂ ਕਿਹੜੀਆਂ ਲੈਣੀਆਂ ਅਤੇ ਕਿਵੇਂ ਹਵਨ ਕਰਨਾ। ਮੈਂ ਕਿਹਾ ਜਿਹੜਾ ਵੇਦ ਪਹਿਲਾਂ ਹਵਨ ਕਰਾਉਣਾ ਹੀ ਸਿਖਾਉਂਦਾ ਹੈ, ਰੱਬ ਦੇ ਨਾਲ ਨਹੀਂ ਜੋੜਦਾ, ਅਤੇ ਫਿਰ ਤਾਂ ਹੀ ਮਹਾਰਾਜ ਨੇ ਕਿਹਾ ਨਾ ਬਾਣੀਆਂ ਸਿਰ ਬਾਣੀ ਸ਼੍ਰੋਮਣ, ਤਾਂ ਹੀ ਲੱਕੜਾਂ ਨਾਲ ਤਾਂ ਨਹੀਂ ਜੋੜਿਆ, ਤੁਹਾਨੂੰ ਅੱਗ ਨਾਲ ਨਹੀਂ ਜੋੜਿਆ, ਸਿੱਧੇ ਹੀ ਰੱਬ ਨਾਲ ਜੋੜਿਆ। ਅਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਪ੍ਰੋਫੈਸਰ ਸਾਹਿਬ ਦੇਖੋ ਬੇਨਤੀ ਇਹ ਹੈ ਵੀ ਵੇਦ ਲਿਖਤ ਵਿੱਚ ਜਦੋਂ ਆਏ ਬਹੁਤ ਗੜਬੜ ਹੋ ਗਈ, ਕਿ ਵੇਦ ਤਾਂ ਅਸਲ ਦੇ ਵਿੱਚ ਵੇਦ ਦਾ ਅਰਥ ਗਿਆਨ ਹੈ। ਬ੍ਰਹਮਾ ਨੂੰ ਚਾਰ ਕਿਸਮ ਦਾ ਗਿਆਨ ਦਿੱਤਾ ਅਤੇ ਚਾਰ ਵੱਖਰੀਆਂ ਵੱਖਰੀਆਂ ਧੁਨੀਆਂ ਹੋਈਆਂ ਚਾਰ, ਉਹ ਚਾਰੇ ਵੇਦਾਂ ਦੇ ਮੂਲ ਮੰਨੇ ਜਾਂਦੇ ਹੈ। ਉਸ ਦੇ ਆਧਾਰ 'ਤੇ ਰਿਸ਼ੀਆਂ ਮੁਨੀਆਂ ਨੇ ਆਪਣੇ ਸਲੋਕ ਉਚਾਰਨ ਕਰ ਕਰਕੇ ਵਿੱਚ ਰਲਾ ਦਿੱਤੇ। ਉਹ ਜਿਹੜੇ ਚਾਰੇ ਵੇਦ ਨੇ ਉਹਨਾਂ ਦੇ ਵਿੱਚ ਚਾਰ ਉਹਨਾਂ ਦੇ ਮਹਾਂਵਾਕ ਹਨ, ਜਿਵੇਂ ਤਤਮਸੀ ਮਹਾਂਵਾਕ ਹੈ। ਤਤਮਸੀ ਮਹਾਂਵਾਕ ਦੇ ਤਿੰਨ ਹਿੱਸੇ ਬਣਦੇ ਨੇ। ਤਤਪਦ ਹੈ ਜਿਹੜਾ, ਇਹ ਈਸ਼ਵਰ ਦਾ ਵਾਚਿਆ ਅਰਥ ਹੈ ਤਤਪਦ। ਤਤਪਦ ਈਸ਼ ਜੀਵ ਤੋਇਪਦ, ਜਿਹੜਾ ਤੋਇਪਦ ਹੈ ਇਹ ਜੀਵ ਦਾ ਵਾਚਿਆ ਅਰਥ ਹੈ। ਜਿਹੜਾ ਅਸਪਦ ਹੈ ਇਹ ਬ੍ਰਹਮ ਦਾ ਵਾਚਿਆ ਅਰਥ ਹੈ। ਇਹਨੂੰ ਵੀ ਬਾਚ ਬਾਚਿਆ ਭਾਵ ਸੰਬੰਧ ਕਹਿੰਦੇ। ਅਤੇ ਇਹਦੇ ਵਿੱਚ ਤਤਪਦ ਈਸ ਜੀਵ ਤੋਇਪਦ ਅਸਪਦ ਬ੍ਰਹਮ ਕਹਾਵੈ, ਮਾਇਆ ਕੇ ਜੇ ਭੇ ਤੀਨ ਹੈ ਏਕੈ ਵੇਦ ਬਤਾਵੈ। ਤਤਮਸੀ ਮਹਾਂਵਾਕ ਸ਼ਾਮ ਵੇਦ ਦਾ, ਇਸੇ ਤਰ੍ਹਾਂ ਬਾਕੀ ਦੇ ਵੇਦਾਂ ਦੇ ਨੇ। ਅਤੇ ਉਹ ਇੱਕ ਇੱਕ ਮਹਾਂਵਾਕ ਦਾ ਇੱਕ ਇੱਕ ਹਜ਼ਾਰ ਸਲੋਕ ਬਣਾਇਆ ਮਹਾਰਿਸ਼ੀ ਵਿਆਸ ਨੇ। ਸਲੋਕ ਇੱਕ ਸੀ ਜਿਹੜਾ ਪਰਮਾਤਮਾ ਦੇ ਦਰ ਤੋਂ ਮਿਲਿਆ ਸੀ ਬ੍ਰਹਮਾ ਨੂੰ, ਉਹ ਇੱਕ ਇੱਕ ਸਲੋਕ ਸੀ। ਅਤੇ ਇੱਕ ਇੱਕ ਹਜ਼ਾਰ ਸਲੋਕ ਦਾ ਵਾਧਾ ਕਰ ਦਿੱਤਾ ਮਹਾਰਿਸ਼ੀ ਵਿਆਸ ਨੇ, ਜਿਵੇਂ ਟੀਕਾ ਕਰਦੇ ਜਾ ਕਾਵਿ ਰਚਨਾ ਦੇ ਵਿੱਚ। ਉਹ ਵੇਦ ਦੇ ਅੰਤਲੇ ਹਿੱਸੇ ਵਿੱਚ ਰੱਖਿਆ, ਉਹਨੂੰ ਕਿਹਾ ਜਾਂਦਾ ਹੈ ਵੇਦ ਅੰਤਾ ਸਾ ਵੇਦੰਤਾ। ਜਿਹੜਾ ਵੇਦ ਦਾ ਅੰਤਲਾ ਕਾਂਡ ਹੈ, ਪਹਿਲਾ ਹਿੱਸਾ ਕਰਮ ਕਾਂਡ, ਦੂਜਾ ਹਿੱਸਾ ਉਪਾਸਨ ਕਾਂਡ, ਤੀਸਰਾ ਹਿੱਸਾ ਗਿਆਨ ਕਾਂਡ, ਤਿੰਨ ਕਾਂਡ ਹਨ ਵੇਦ ਦੇ। ਅਤੇ ਹੋਰ ਬਹੁਤ ਕੁਛ ਅੰਡਸੰਡ ਲਿਖ ਦਿੱਤਾ ਕਰਮ ਕਾਂਡ ਵਿੱਚ, ਪਰ ਗੁਰਬਾਣੀ ਜਿਹੜੀ ਹੈ ਇਹ ਸਾਰੀ ਦੀ ਸਾਰੀ ਹੀ ਮਹਾਂਵਾਕ ਹੈ। ਉੱਥੇ ਇੱਕ ਮਹਾਂਵਾਕ ਦੀ ਗੱਲ ਹੈ ਅਤੇ ਸਾਰੇ ਸ਼ਬਦ ਹੀ ਮਹਾਂਵਾਕ ਨੇ। ਬਾਣੀਆਂ ਸਿਰ ਬਾਣੀ ਤਾਂ ਗੁਰੂ ਅਮਰਦਾਸ ਕਹਿੰਦੇ ਨੇ, ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ, ਬਾਣੀ ਤਾਂ ਗਾਵਹੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ, ਹਿਰਦੇ ਤਨਾ ਸਮਾਣੀ, ਪੀਬਹੋ ਅੰਮ੍ਰਿਤ ਸਦਾ ਰਹੋ, ਹਰ ਰੰਗ ਜਪਿਹੋ ਸਾਰੰਗ ਪਾਣੀ, ਕਹੇ ਨਾਨਕ ਸਦਾ ਗਾਵਹੋ, ਇਹ ਸੱਚੀ ਬਾਣੀ, ਸਤਿਗੁਰਾਂ ਦੀ ਬਾਣੀ ਸੱਚੀ। ਸਿੱਖ ਜਗਤ ਦੇ ਮਹਾਂਪੁਰਸ਼ ਗੁਰਬਾਣੀ ਨੂੰ ਐਵੇਂ ਰੱਬ ਥੋੜ੍ਹੀ ਸਮਝਦੇ ਰਹੇ, ਆਖਰ ਕੋਈ ਬਾਤ ਹੈ। ਬਾਬਾ ਆਨੰਦ ਸਿੰਘ ਜੀ ਵਰਗੇ ਮਹਾਂਪੁਰਸ਼, ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼, ਅਤੇ ਹੋਰ ਸਿੱਖ ਜਗ ਦੀਆਂ ਸਾਰੀਆਂ ਮਹਾਨ ਹਸਤੀਆਂ, ਹੋਤੀ ਵਰਨਾਨ ਸੰਪਰਦਾਇ, ਹਰ ਖੁਆਲ ਉਸੇ ਦੀ ਇੱਕ ਸ਼ਾਖਾ ਹੈ। ਇਹ ਸਾਰੇ ਸਿੱਖ ਜਗਤ ਦੇ ਮਹਾਂਪੁਰਸ਼, ਔਰ ਵਿਸ਼ੇਸ਼ ਕਰਕੇ ਬਾਬਾ ਆਨੰਦ ਸਿੰਘ ਜੀ ਨੇ ਜੋ ਗੁਰੂ ਗ੍ਰੰਥ ਸਾਹਿਬ ਦਾ ਸਨਮਾਨ ਕੀਤਾ, ਆਪਣੇ ਜੀਵਨ ਦੀ ਇੱਕ ਮਿਸਾਲ ਬਣ ਗਈ, ਗੁਰਸਿੱਖਾਂ ਨੂੰ ਪ੍ਰੇਰਨਾ ਸਰੋਤ ਬਣ ਗਈ ਉਹਨਾਂ ਦੀ ਜ਼ਿੰਦਗੀ ਕਿ ਗੁਰਬਾਣੀ ਦਾ, ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਿਵੇਂ ਕਰਨਾ ਹੈ। ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਨਾਲ ਇੱਕ ਚੇਤਾਵਨੀ ਵੀ ਦਿੱਤੀ ਸਿੱਖ ਨੂੰ ਕਿ ਸਿੱਖਾ, ਜਿਸ ਦਿਨ ਤੂੰ ਬਾਣੀ ਤੋਂ ਟੁੱਟ ਗਿਆ, ਤੇਰਾ ਹਾਲ ਉਹ ਹੋਏਗਾ ਜਿਹੜਾ ਮੱਛੀ ਦਾ ਪਾਣੀ ਤੋਂ ਟੁੱਟ ਗਿਆ ਹੁੰਦਾ ਹੈ। ਮੱਛੀ ਦਾ ਜੀਵਨ ਪਾਣੀ ਇਸ ਲਈ ਹੈ, ਉਹਦਾ ਜਨਮ ਹੀ ਪਾਣੀ ਵਿੱਚ ਹੋਇਆ। ਮੱਛੀ ਦਾ ਜਨਮ ਪਾਣੀ ਤੋਂ ਬਾਹਰ ਨਹੀਂ ਹੋਇਆ। ਮੱਛੀ ਨੇ ਆਪਣੇ ਜੀਵਨ ਦੀ ਆਰੰਭ ਤਾਂ ਪਾਣੀ ਦੇ ਵਿੱਚੋਂ ਕੀਤੀ ਹੈ, ਔਰ ਫਿਰ ਮੱਛੀ ਦਾ ਜਿੰਨਾ ਸਰੀਰ ਵਧਿਆ ਪਾਣੀ ਦੇ ਆਸਰੇ ਵਧਿਆ। ਜਿੱਡਾ ਮਰਜ਼ੀ ਉਹਦਾ ਕੱਦ ਹੋਇਆ ਮੱਛੀ ਦਾ, ਪਰ ਪਾਣੀ ਦੇ ਆਸਰੇ ਹੋਇਆ। ਮੱਛੀ ਦਾ ਜਿੱਡਾ ਮਰਜ਼ੀ ਆਕਾਰ ਕਿਉਂ ਨਾ ਹੋ ਜਾਏ, ਜੇ ਵੱਡੀ ਤੋਂ ਵੱਡੀ ਮੱਛੀ ਵੀ ਪਾਣੀ ਤੋਂ ਬਾਹਰ ਕੱਢ ਕੇ ਧੁੱਪੇ ਰੱਖ ਦਿਓ, ਦੇਖੋ ਉਹਦੀ ਜਾਨ ਕਿਵੇਂ ਨਿਕਲੀ, ਤਾਂ ਤੜਫ ਤੜਫ ਕੇ ਜਾਨ ਦੇ ਜਾਏਗੀ। ਮਾਰਨ ਦੀ ਲੋੜ ਨਹੀਂ, ਖੁਦ ਹੀ ਮਰ ਜਾਏਗੀ। ਕਿਉਂ? ਪਾਣੀ ਤੋਂ ਟੁੱਟ ਗਏ। ਮਹਾਰਾਜ ਕਹਿੰਦੇ ਸਿੱਖਾ, ਮੱਛੀ ਦਾ ਜੀਵਨ ਪਾਣੀ ਹੈ ਔਰ ਤੇਰਾ ਜੀਵਨ ਬਾਣੀ ਹੈ। ਜਿੱਦਾਂ ਤੂੰ ਬਾਣੀ ਤੋਂ ਟੁੱਟ ਗਿਆ, ਹਾਲ ਤੇਰਾ ਉਹੀ ਮੱਛੀ ਵਾਲਾ ਹੋਣਾ ਹੈ। ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ, ਤੂੰ ਵੀ ਵਿਲਕੇਗਾ ਉਸੇ ਤਰ੍ਹਾਂ। ਇਸ ਕਰਕੇ ਕਦੇ ਵੀ ਬਾਣੀ ਤੋਂ ਟੁੱਟਣਾ ਨਹੀਂ। ਅਤੇ ਸਤਿਗੁਰੂ ਦੀ ਬਾਣੀ ਦੇ ਬਾਬਤ ਜਿੱਥੇ ਗੁਰੂ ਅਮਰਦਾਸ ਮਹਾਰਾਜ ਨੇ ਇਹ ਬਚਨ ਕਹੇ ਨਾ, ਅਤੇ ਉੱਥੇ ਹੋਰ ਬੜੇ ਪ੍ਰਮਾਣ ਮਿਲਦੇ ਹੈ। ਪਰਮੇਸ਼ੁਰ ਦੇ ਨਾਮ ਚਿੰਤਨ ਕਰਨ ਵਾਲਿਆਂ ਨੂੰ ਗੁਰਬਾਣੀ ਇੱਕ ਗਿਆਨ ਦੀ ਰੋਸ਼ਨੀ ਦਿੰਦੀ ਹੈ, ਭਗਤੀ ਦੇ ਮਾਰਗ ਵਿੱਚ ਰਸਤਾ ਦਿਖਾਲਦੀ ਹੈ। ਆਪਾਂ ਗੱਲ ਕਰਨੀ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਨਾ ਦੀ, ਇਹ ਮੁੱਢ ਹੈ, ਇੱਥੋਂ ਚੱਲਣੀ ਹੈ ਬਾਤ ਅੱਗੇ। ਸਤਿਗੁਰਾਂ ਦੀ ਜੋ ਪਾਵਨ ਬਾਣੀ ਹੈ, ਅਤੇ ਇਸ ਬਾਣੀ ਤੋਂ ਅਸੀਂ ਭਗਤੀ ਦਾ ਮਾਰਗ, ਗਿਆਨ ਦਾ ਮਾਰਗ, ਅਤੇ ਉਸ ਗਿਆਨ ਦੇ ਅੰਦਰ, ਉਸ ਮਾਰਗ ਦੇ ਅੰਦਰ ਜਾਣਨਾ ਚਾਹੀਦਾ ਹੈ। ਕਿਉਂਕਿ ਸੂਝਵਾਨ ਹਰ ਇੱਕ ਪ੍ਰਾਣੀ ਨੂੰ ਇਸ ਬਾਤ ਦਾ ਗਿਆਨ ਹੈ, ਕਿਸੇ ਵੀ ਮੰਜ਼ਿਲ 'ਤੇ ਪਹੁੰਚਣਾ ਹੋਵੇ, ਕਿਸੇ ਵੀ ਮੰਜ਼ਿਲ, ਸੰਸਾਰੀ ਹੋਵੇ ਭਾਵੇਂ, ਕਿਸੇ ਵੀ ਮੰਜ਼ਿਲ 'ਤੇ ਪਹੁੰਚਣ ਦੇ ਲਈ ਰਾਹ ਚੁਣਨਾ ਪਏਗਾ, ਕੋਈ ਕਿਸੇ ਰਾਹ 'ਤੇ ਆਉਣਾ ਪਏਗਾ, ਉਸ ਰਾਹ 'ਤੇ ਕਦਮ ਉਠਾਉਣੇ ਪੈਣਗੇ। ਜਿਹੋ ਜਿਹੀ ਮੰਜ਼ਿਲ ਹੈ, ਉਹ ਇਹੋ ਜਿਹਾ ਮਾਰਗ ਹੈ, ਮਾਰਗ 'ਤੇ ਮੰਜ਼ਿਲ ਦਾ ਸੰਬੰਧ ਹੈ, ਕਰਤਾਰ ਨੇ ਬਣਾਇਆ। ਭਾਵੇਂ ਅੰਦਰ ਦੀ ਮੰਜ਼ਿਲ ਹੈ, ਭਾਵੇਂ ਬਾਹਰ ਦੀ, ਭਾਵੇਂ ਮਾਰਗ ਬਾਹਰ ਦਾ ਹੈ, ਭਾਵੇਂ ਅੰਦਰ ਦਾ, ਦੋਨਾਂ ਦੀ ਮਰਿਆਦਾ ਲਗਭਗ ਇੱਕੋ ਜਿਹੀ ਹੈ। ਬਸ ਫਰਕ ਇੰਨਾ ਹੀ ਆ, ਉਹ ਵੀ ਉਹ ਬਾਹਰ ਦਾ, ਉਹ ਅੰਦਰ ਦਾ, ਇੰਨਾ ਹੀ ਫਰਕ ਹੈ। ਮਾਰਗ 'ਤੇ ਚੱਲਣ ਵਾਲੇ ਨੂੰ ਸਮਝ ਲਓ, ਕਿਸੇ ਨੇ ਕਿਸੇ ਥਾਂ 'ਤੇ ਪਹੁੰਚਣਾ ਹੈ, ਜੇ ਉਹਨੂੰ ਮਾਰਗ ਦਾ ਗਿਆਨ ਨਹੀਂ ਹੈ, ਤੁਰਨ ਤੋਂ ਪਹਿਲਾਂ ਮਾਰਗ ਦਾ ਗਿਆਨ ਪ੍ਰਾਪਤ ਕਰਦੇ ਹੋ। ਭਾਵੇਂ ਅੱਜ ਵਿਗਿਆਨਕ ਯੁੱਗ ਦੇ ਵਿੱਚ ਮਸ਼ੀਨਾਂ ਤੋਂ ਕੰਮ ਲੈਂਦੇ ਹੋ, ਗੱਡੀ ਦੇ ਵਿੱਚ ਵੀ ਉੱਥੇ ਅੱਖਰ ਭਰ ਦਿੱਤੇ ਵੀ ਉਹ ਆਪਣੇ ਆਪ ਰਸਤਾ ਦੱਸਦਾ ਜਾ ਰਿਹਾ, ਉਹ ਕੀ ਹੈ? ਮਾਰਗ ਦੱਸ ਰਿਹਾ ਹੈ, ਗਿਆਨ ਜਾਣਕਾਰੀ ਹੈ ਉਹਦੇ ਵਿੱਚ, ਅਤੇ ਉਹਦੇ ਨਾਲ ਆਰਾਮ ਨਾਲ ਪਹੁੰਚਦਾ। ਫਿਰ ਫਿਕਰ ਕੋਈ ਨਹੀਂ ਜੀ, ਪਤਾ ਕੋਈ ਗੱਲ ਨਹੀਂ, ਫਿਕਰ ਨਹੀਂ ਆ, ਬਸ ਜਿੱਥੇ ਭੁੱਲ ਗਏ ਇਹਨੇ ਆਪ ਹੀ ਲੈ ਜਾਣਾ। ਮੰਜ਼ਿਲ 'ਤੇ ਪਹੁੰਚਣ ਵਾਲੇ ਨੂੰ ਮਾਰਗ ਦਾ ਗਿਆਨ ਉਹਦੇ ਕੋਲ ਹੋਣਾ ਚਾਹੀਦਾ, ਕਹਿਣ ਤੋਂ ਭਾਵ ਹੈ ਇਹ ਨਹੀਂ ਵੀ ਪਹੁੰਚਣਾ ਤੁਸੀਂ ਆ, ਗਿਆਨ ਕਿਸੇ ਹੋਰ ਕੋਲ ਹੋਵੇ, ਇਸ ਤਰ੍ਹਾਂ ਮੰਜ਼ਿਲਾਂ 'ਤੇ ਨਹੀਂ ਜਾ ਹੁੰਦਾ ਵੀ ਮਾਰਗ ਦਾ ਗਿਆਨ ਪਿਛਲੀ ਗੱਡੀ ਵਾਲੇ ਕੋਲ ਹੋਵੇ, ਤੁਸੀਂ ਕਿ ਚੱਲਣਾ ਵੀ ਮੂਹਰੇ ਹੈ ਅਤੇ ਗਿਆਨ ਵੀ ਜਿਹੜਾ ਪਿੱਛੇ ਰਹਿ ਗਿਆ, ਫਿਰ ਪਹੁੰਚ ਗਏ, ਨਹੀਂ ਜਾ ਹੋਇਆ। ਪਹਿਲੀ ਬਾਤ ਕਿ ਮੰਜ਼ਿਲ ਦਾ ਗਿਆਨ, ਮਾਰਗ ਦਾ ਗਿਆਨ, ਮਾਰਗ ਦੇ ਵਿੱਚ ਕਿੱਥੋਂ ਕਿਹੜਾ ਮੋੜ ਖਤਰਨਾਕ ਹੈ, ਕਿੱਥੋਂ ਮੈਂ ਭੁੱਲ ਸਕਦਾ, ਅਤੇ ਉੱਥੇ ਕਿਵੇਂ ਪਾਰ ਲੰਘਣਾ ਇਹ ਪਹਿਲਾਂ ਗਿਆਨ ਹੋਊਗਾ। ਦੂਸਰੀ ਬਾਤ, ਮਾਰਗ 'ਤੇ ਚੱਲਣ ਵਾਲੇ ਕੋਲ ਸਾਧਨ ਆਪਣਾ ਚਾਹੀਦਾ, ਆਪਣੇ ਸਾਧਨ 'ਤੇ ਜਾਏਗਾ, ਆਪਣੇ ਪੈਰਾਂ 'ਤੇ ਮਾਰਗ 'ਤੇ ਤੁਰੇਗਾ। ਸੰਸਾਰ ਦੇ ਮਾਰਗ ਤਾਂ ਚਲੋ ਗੱਡੀਆਂ 'ਚ ਵੀ ਮੰਨਿਆ ਜਾ ਸਕਦਾ ਹੈ, ਪਰ ਜਿਹੜੀ ਮਾਰਗ ਦੀ ਗੱਲ ਕੀਤੀ ਆ ਗੁਰੂ ਸਾਹਿਬ ਨੇ, ਉੱਥੇ ਗੱਡੀਆਂ ਥੋੜ੍ਹੀ ਜਾਂਦੀਆਂ ਨਾ, ਉੱਥੇ ਤਾਂ ਪੈਰਾਂ ਦਾ ਵੀ ਪ੍ਰਮਾਣ ਹੈ, ਇੱਕ ਪੈਰ ਵੀ ਨਹੀਂ ਜਾਂਦੇ। ਮਾਰਗ 'ਤੇ ਚੱਲਣ ਲਈ ਕਦਮ ਆਪਣੇ, ਸਾਧਨ ਆਪਣਾ, ਮਾਰਗ ਦਾ ਗਿਆਨ ਵੀ ਹੋਵੇ, ਪੈਰ ਵੀ ਆਪਣੇ ਹੋਣ। ਪਰ ਜੇ ਮਾਰਗ ਦੇ ਵਿੱਚ ਅੰਧਕਾਰ ਛਾਇਆ ਹੋਇਆ ਹੈ ਤਾਂ ਫਿਰ ਚੱਲਣ ਵਾਲੇ ਦੀ ਖੈਰ ਨਹੀਂ, ਫਿਰ ਤਾਂ ਭੁੱਲਿਆ ਭੁਲਾਇਆ ਹੀ ਆ ਉਹ, ਫਿਰ ਤਾਂ ਇੱਥੇ ਨਹੀਂ ਦਸ ਕਰਮਾਂ 'ਤੇ ਜਾ ਕੇ ਫਿਰ ਖਬੜਾ ਸੱਜੇ ਨੂੰ ਮੁੜ ਜਾਏ, ਖੱਬੇ ਨੂੰ ਮੁੜ ਜਾਏ, ਕੋਈ ਪਤਾ ਨਹੀਂ ਕਿੱਧਰ ਭਟਕ ਜਾਏ। ਜਦੋਂ ਮਾਰਗ ਖੋਇਆ ਗਿਆ, ਮੰਜ਼ਿਲ ਪਹਿਲਾਂ ਖੋਈ ਜਾਣੀ ਹੈ, ਮੰਜ਼ਿਲ ਨਹੀਂ ਆਏਗੀ ਮਾਰਗ ਖੋਏ ਹੋਏ ਦੀ। ਇਸ ਲਈ ਮਾਰਗ ਦੇ ਵਿੱਚ ਅੰਧਕਾਰ ਨਹੀਂ ਚਾਹੀਦਾ। ਅਤੇ ਫਿਰ ਜੇ ਚਾਨਣਾ ਵੀ ਹੋਵੇ, ਤੁਰਨ ਵਾਲੇ ਕੋਲ ਸਾਧਨ ਵੀ ਹੋਣ, ਮਾਰਗ ਦਾ ਗਿਆਨ ਵੀ ਹੋਵੇ, ਪਰ ਜੇ ਚੱਲਣ ਵਾਲੇ ਕੋਲ ਅੱਖਾਂ ਨਾ ਹੋਣ ਤਾਂ ਫਿਰ ਵੀ ਬਾਤ ਨਹੀਂ ਬਣੇਗੀ। ਚਾਨਣਾ ਕੀ ਕਰੇਗਾ? ਚਾਨਣਾ ਤਾਂ ਅੱਖਾਂ ਵਾਲਿਆਂ ਵਾਸਤੇ ਸੀ, ਅੰਨਿਆਂ ਦੀ ਪਦਵੀ ਉਹਦੇ ਕੋਲ ਹੋਊਗੀ ਜਿਹਦੇ ਕੋਲ ਅੱਖਾਂ ਨਹੀਂ। ਬਿਲਕੁਲ ਇਸੇ ਤਰ੍ਹਾਂ ਮੰਜ਼ਿਲ ਹੈ ਪਰਮਾਤਮਾ ਦੀ ਪ੍ਰਾਪਤੀ, ਇਹ ਮੰਜ਼ਿਲ ਹੈ, ਨਿਸ਼ਚਿਤ ਹੈ ਮੰਜ਼ਿਲ। ਅਤੇ ਹੁਣ ਦੇਖਣਾ ਵੀ ਪਰਮਾਤਮਾ ਦੀ ਪ੍ਰਾਪਤੀ ਦੀ ਮੰਜ਼ਿਲ 'ਤੇ ਪਹੁੰਚਣ ਦੇ ਲਈ ਮਾਰਗ ਕਿਹੜਾ ਹੈ। ਮੈਂ ਮਾਰਗ ਦੱਸੋ ਸੰਤ ਹੋ, ਮੈਨੂੰ ਉਹ ਮਾਰਗ ਦੱਸੋ ਕਿਹੜੀ ਵਿਧੀ ਨਾਲ ਜਾ ਕੇ ਮਿਲਾਂ। ਅਤੇ ਮਾਰਗ ਸੰਤਾਂ ਨੇ ਦੱਸਣਾ, ਮਾਰਗ ਉਹਨਾਂ ਨੇ ਦੱਸਣਾ ਜਿਹੜੇ ਮਾਰਗ 'ਤੇ ਗਿਆਨ ਰੱਖਦੇ ਹੈ। ਮੈਂ ਦੱਸਿਓ ਮਾਰਗ ਸੰਤੂ ਤਾਂ ਹੀ ਕਿਹਾ ਨਾ, ਕਿਹੜੀ ਵਿਧੀ ਦੇ ਨਾਲ ਮੈਂ ਪਰਮਾਤਮਾ ਨੂੰ ਮਿਲਾਂ, ਮੰਜ਼ਿਲ 'ਤੇ ਕਿਵੇਂ ਪਹੁੰਚਾਂ। ਪੰਥ ਦਸਾਵਾ ਨਿਤ ਖੜੇ, ਪੰਥ ਰਸਤੇ ਦਾ ਨਾਮ ਹੈ, ਮਧਯੋਬਨ ਵਾਲੀ ਰਾਮ ਰਾਜੇ। ਭਗਤੀ ਦਾ ਮਾਰਗ ਹੈ ਮੰਜ਼ਿਲ ਪਰਮਾਤਮਾ ਦੀ ਪ੍ਰਾਪਤੀ, ਅਤੇ ਜਿੱਥੋਂ ਪਹਿਲਾਂ ਕਦਮ ਪੁੱਟਣਾ ਹੈ ਮਾਰਗ ਭਗਤੀ। ਇਹਨੂੰ ਕਹਿੰਦੇ ਨੇ ਗੁਰਮੁਖ ਗਾਡੀ ਰਾਹ ਚਲਾਇਆ। ਇਹ ਬੜਾ ਸਿੱਧਾ ਪੁਧਰਾ ਰਸਤਾ ਹੈ ਗੁਰਮਤ ਦਾ। ਇਸ ਰਸਤੇ 'ਤੇ ਚੱਲਣ ਵਾਲੇ ਕੋਲ ਸਾਧਨਾ ਦੇ ਪੈਰ ਆਪਣੇ ਚਾਹੀਦੇ ਨੇ, ਨਿਸ਼ਕਾਮ ਸੇਵਾ ਦਾ ਸਾਧਨ ਇਹਦੇ ਕੋਲ ਚਾਹੀਦਾ ਹੈ। ਸੇਵਾ ਕਰਤ ਹੋਏ ਨਿਹਕਾਮੀ, ਮੰਜ਼ਿਲ ਤਾਂ ਹੀ ਪ੍ਰਾਪਤ ਹੋਗੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਪ੍ਰਾਪਤੀ ਤਾਂ ਮੰਜ਼ਿਲ ਹੈ ਨਾ, ਪਰ ਉਸ ਮੰਜ਼ਿਲ 'ਤੇ ਜਾਣ ਦੇ ਲਈ ਪਹਿਲਾਂ ਇਸ ਨੂੰ ਮਾਰਗ ਚੁਣਨਾ ਪਏਗਾ। ਮਾਰਗ ਹੈ ਭਗਤੀ, ਅਤੇ ਇਹ ਮਾਰਗ ਭਾਉ ਭਗਤ ਗੁਰਪੁਰਬ ਕਰ, ਨਾਮਦਾਨ ਇਸ਼ਨਾਨ ਦਰੜਾਇਆ। ਪ੍ਰੇਮਾ ਭਗਤੀ, ਇਕੱਲੀ ਭਗਤੀ ਵੀ ਨਹੀਂ, ਪ੍ਰੇਮਾ ਭਗਤੀ ਕਿਹਾ ਗੁਰੂ ਨਾਨਕ ਦੇ ਘਰ ਵਿੱਚ। ਉਹ ਖੁਸ਼ਕ ਭਗਤੀ ਵੀ ਨਹੀਂ, ਪ੍ਰੇਮ ਦੇ ਸਹਿਤ ਭਗਤੀ ਹੈ। ਇੱਕ ਭਗਤੀ ਹੈ ਜਿਹਦੇ ਵਿੱਚ ਨਾਮ ਦਾ ਉਚਾਰਨ ਤਾਂ ਹੋ ਰਿਹਾ, ਵਾਹਿਗੁਰੂ ਵਾਹਿਗੁਰੂ, ਰਾਮ ਰਾਮ ਅਲਾਲ, ਇਹ ਤਾਂ ਹੋ ਰਿਹਾ ਰਟਣ, ਲੇਕਿਨ ਅੰਦਰ 'ਤੇ ਪ੍ਰੇਮ ਨਹੀਂ ਜੁੜਿਆ ਸ਼ਬਦ ਦੇ ਨਾਲ, ਬਹੁਤ ਘੱਟ ਰਹਿ ਜਾਏਗੀ। ਇਹਨੂੰ ਕਹਿੰਦੇ ਨੇ ਪ੍ਰੇਮਾ ਭਗਤੀ, ਭਾਉ ਭਗਤੀ ਕਹਿੰਦੇ ਨੇ ਇਸਨੂੰ। ਸਤਿਗੁਰੂ ਮਹਾਰਾਜ ਸਾਹਿਬ ਨੇ ਗੁਰਸਿੱਖਾਂ ਨੂੰ ਪ੍ਰੇਮਾ ਭਗਤੀ ਬਖਸ਼ੀ ਹੈ, ਅਤੇ ਮਾਰਗ ਦੇ ਉੱਤੇ, ਭਗਤੀ ਦੇ ਮਾਰਗ ਦੇ ਉੱਤੇ ਪਹਿਲਾਂ ਖੜੇ ਕੀਤਾ, ਔਰ ਫਿਰ ਸਿੱਖ ਨੂੰ ਨਿਸ਼ਕਾਮ ਕਰਮ ਕਰਨ ਦੇ ਪੈਰ ਦਿੱਤੇ ਨੇ। ਇਹਨਾਂ 'ਤੇ ਖੜਾ ਹੋ ਪਹਿਲਾਂ, ਸੇਵਾ ਕਰ ਪਰ ਮੰਗਣਾ ਕੁਝ ਨਹੀਂ। ਇੱਕੋ ਹੀ ਬਾਤ ਮੰਗਣੀ ਹੈ, ਬਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਸ਼੍ਰੋਮਣੀ ਦੁੱਖ ਨੂੰ ਉਹ ਨਹੀਂ ਮੰਗਣੇ। ਮੰਗਣਾ ਤਾਂ ਸੱਚ ਨਾਮ, ਬਸ ਜੇ तुस देवा आप, जे प्रसन्न होके दे देवे। तो फिर सतगुरु महाराज कहिंदे ने जदों भगती ते मार्ग ते आएगा, निष्काम सेवा दे तेरे कोल पैर होए, सेवा गुरसिखां दी कर, संगत दी कर, ये गुरु की सेवा है, कामना कोई नहीं, सेवा कर रहे, नहीं तो फिर बिन सेवा त्रिग हथ पैर होर नहीं फल करने। आखिर सेवा दे विच कोई बात तो है, नहीं तो 71 वरियां की उम्र में जदों मंजी ते बहन का समा हुंदा है तां गुरु नानक दे घर विच कोई पानी ना ढोंदा। जे सेवा दे विच कोई बात ना हुंदी तां 12 साल पानी दीआं गागरां वी ना ढोईआं जांदीआं। सेवा ने उम्र भी नहीं देखी, वह भी लगातार 12 साल। इस करके साधन सिख दे कोल निष्काम सेवा दा होवे, सेवा ही करनी बस, कामना कोई भी नहीं। कई गुरसिख मिले है, मिलते हैं, जिन्हां दा केवल सेवा तक संबंध है। उत्थे दे इंतजाम करन वाले गुरमुखां दे कोई दखलंदाजी नहीं, कोई पुछगिछ नहीं, कौन करदा है, की करदा है, कहिंदे साडा लैण देण की है, साडा तां सेवा नाल संबंध है, सेवा कीती वाह साहब। साधना दे पैर मजबूत करन लई चार चीज़ां दा परहेज दस्सिया है। कोई दवाई देंदा है, डॉक्टर उह कहिंदा जे पथ रखेगा, परहेज रखेगा तां आराम आएगा, नहीं आ नहीं सकदा। सेवा कीती हुई दर परवान तां हुंदी है, सेवा दे ता चार दुश्मनां तों बचिया जाए, सेवा नूं नष्ट करन वालियां चार शक्तियां दा मुकाबला करे। पहली शक्ति है, सेवा करन वाले नूं कदे भी गंदी वासना अपने जीवन तो डेग ना दे, काम वासना है। ते दूसरा दुश्मन है इहदा ही साथी, उहनूं कहा जांदा क्रोध। तीसरा है इहनां दा साथी लोभ। ते चौथे नंबर ते है पराई निंदिया। गुरबाणी च इहनां दी तरतीब बनाई है, काम ना विसरियो, क्रोध ना विसरियो, लोभ ना छूटियो देवा, पर निंदा मुख ते नहीं छूटी, निफल पई सब सेवा। सेवा तां कीती सी, निफल हो गई। किसी ने निंदा करके गवा लिए, किसी ने गंदी वासना दे अधीन होके गवा लिए, किसी ने क्रोध दे वचन कह के अग सिट के किसी नूं उहदा दिल दुखा के उहदा फल नष्ट कर लिया, ते किसी ने सेवा करदिआं करदिआं लालच खाण ते पहनण दा चक्कण दा हो गया ते उह गवा लिए। गुरु ग्रंथ साहिब दा संदेश उपदेश बड़ा स्पष्ट है, सिखा जे तू मंजिल ते पहुंचना चाहना तां पहलां जिहड़े पैरां ते खड़ा होना है उन्हां नूं मजबूत कर। ये चार चीज़ां तू बच गया, तू मजबूत हो गया, तेरे कदम मजबूत हो गए, तू भगती दे रस्ते ते तेरे कदम उठणगे, फिर आप मुहारे उठणगे। भगती अपने आप अंदर तो फुहारे दे जल वांगू, अंदर ते फुहारा फुटेगा भगती दा अंदर ते। इस करके जदों भगती दे मार्ग ते आएगा, साधना दे पैर तेरे कोल होण, तां फिर तेरे कोल बैराग ते विवेक दीआं अखां चाहीदीआं ने। कित ऐसा ना होवे भगती दे मार्ग ते दा चलण लगे हैं, तेरे कोल अखां है नहीं, ना बैराग है ना विवेक है। बैराग ते विवेक नूं अखां मनिया, दूसरी अखां ना भी होण तां भी चल जाएगा काम, पर इन्हां अखां तों बिना परमात्मा की प्राप्ति की मंजिल ते नहीं पहुंचेगा। कितों मिलेगियां? जिहदे कोल अखां ना होण, अखां दा इलाज ये गुरु नानक दे हस्पताल दे विच इत्थे नवीआं अखां पा दित्तियां जांदियां ने, इहनूं कहिंदे ने विवेक बुद्ध सतगुर ते पाई। विवेक इत्थों मिल जांदा है, इत्थे नेत्र मिल जांदे ने, बैराग ते विवेक दे नेत्र अपने न, फिर मार्ग दे अंधकार नूं दूर करन नूं साडियां अखां कोई समर्था नहीं रखदियां। आ रात दा अंधेरा अखां तां अपने कोल ही नहीं, फिर दिसदा क्यों नहीं? ये साडियां अखां नहीं कम कर दियां, उत्थे फिर चानना बगाना चाहिए। अखां तो बिना होर चानना, वो चानना सूरज दा है जिवें मार्ग दे अंदर, इस तरह भगती दे रस्ते दे विच चानना जिहड़ा है उहनूं कहिंदे ने गुरबाणी इस जग में चानण। ਭਗਤੀ ਦਾ ਮਾਰਗ ਗੁਰਬਾਣੀ ਦਾ ਚਾਨਣ। ਵੈਰਾਗ ਵਿਵੇਕ ਦੀਆਂ ਅੱਖਾਂ ਆਪਣੀਆਂ, ਨਿਸ਼ਕਾਮਤਾ ਦੇ ਪੈਰ ਆਪਣੇ, ਭਗਤੀ ਦੇ ਮਾਰਗ 'ਤੇ ਫਿਰ ਚੱਲੇਗਾ ਅਤੇ ਫਿਰ ਤੇਰੇ ਇਸ ਮਾਰਗ ਦੇ 'ਚ ਰੁਕਾਵਟ ਪਾਉਣ ਵਾਲਾ ਕੌਣ ਹੈ? ਤੂੰ ਨਹੀਂ ਰੁਕੇਗਾ ਫਿਰ। ਨਹੀਂ ਤਾਂ ਬਹੁਤ ਸਾਰੇ, ਕਬੀਰ ਸਾਹਿਬ ਕਹਿੰਦੇ ਮੈਂ ਦੇਖਦਾ ਹਾਂ ਕਿ ਭਗਤੀ ਦੇ ਮਾਰਗ 'ਤੇ ਤੁਰੇ ਤਾਂ ਬੜੇ ਸਨ ਪਰ ਕਹਿੰਦੇ ਬਹੁਤ ਪਿੱਛੇ ਰਹਿ ਗਏ। ਕਬੀਰ ਮੰਜ਼ਿਲ 'ਤੇ ਪਹੁੰਚਿਆ, ਜਦੋਂ ਪਿੱਛੇ ਮੁੜ ਕੇ ਦੇਖਿਆ ਕੋਈ ਤਾਂ 10 ਕਦਮਾਂ ਚੱਲ ਕੇ ਖੜ ਗਿਆ, ਕੋਈ ਸੱਜੇ ਨੂੰ ਕੋਈ ਖੱਬੇ ਨੂੰ ਮੁੜ ਗਿਆ, ਕਹਿਣ ਲੱਗਾ ਹੋ ਕੀ ਗਿਆ? ਫਿਰ ਕਬੀਰ ਨੇ ਚੁੱਕੀ ਕਲਮ ਲਿਖ ਦਿੱਤਾ, ਕਬੀਰ ਸਿੱਖ ਸਾਖਾ ਬਹੁਤੇ ਕੀ ਏ, ਕੈਸੋ ਕੀ ਉਹ ਨਮੀਤ, ਚਾਲੇ ਥੇ ਹਰ ਮਿਲਣ ਕੋ ਵਿਚੇ ਹਟਕੇ ਉਚੇਤ। ਰਸਤੇ 'ਚ ਰਹਿ ਗਏ, ਮਾਰਗ ਦੇ ਵਿੱਚ ਰਹਿ ਗਏ, ਮੰਜ਼ਿਲ ਨਹੀਂ ਪ੍ਰਾਪਤ ਹੋਈ, ਮਾਰਗ ਹੀ ਖੋਇਆ ਗਿਆ, ਸੱਜੇ ਖੱਬੇ ਮੁੜ ਗਏ। ਅਤੇ ਫਿਰ ਜਦੋਂ ਗੁਰਬਾਣੀ ਦਾ ਹੋ ਗਏ ਚਾਨਣਾ, ਵੈਰਾਗ ਵਿਵੇਕ ਦੀਆਂ ਹੋਣ ਸਾਡੇ ਕੋਲ ਅੱਖਾਂ, ਅਤੇ ਮਜ਼ਬੂਤ ਹੋਣ ਸਾਡੇ ਪੈਰ ਸਾਧਨਾ ਦੇ, ਨਿਸ਼ਕਾਮਤਾ ਦੇ, ਤਾਂ ਫਿਰ ਇਸ ਭਗਤੀ ਦੇ ਮਾਰਗ ਤੋਂ ਉਹਦੇ ਵਿੱਚੋਂ ਹੀ ਰਸਤਾ ਦੂਸਰਾ ਨਿਕਲਣਾ ਹੈ, ਉਹਦਾ ਨਾਂ ਬਦਲ ਜਾਣਾ ਹੈ। ਇਸੇ ਮਾਰਗ 'ਤੇ ਜਾਂਦਿਆਂ ਜਾਂਦਿਆਂ ਅਗਲੇ ਚੌਂਕ ਤੋਂ ਬਾਅਦ ਇਹਦਾ ਰੋਡ ਦਾ ਨਾਂ ਜਿਵੇਂ ਬਦਲ ਜਾਂਦਾ, ਇਸੇ ਤਰ੍ਹਾਂ ਭਗਤੀ ਦੇ ਮਾਰਗ ਤੋਂ ਥੋੜ੍ਹਾ ਜਿਹਾ ਇੱਕ ਪੜਾਅ ਆ ਕੇ ਅੱਗੇ ਉਹਦਾ ਨਾਂ ਪੈ ਜਾਂਦਾ ਗਿਆਨ ਮਾਰਗ। ਭਗਤੀ ਮਾਰਗ ਤੋਂ ਗਿਆਨ ਮਾਰਗ ਖੁੱਲ੍ਹ ਗਿਆ। ਗਿਆਨ ਮਾਰਗ ਦਾ ਸਿੱਧਾ ਹੀ ਸੰਬੰਧ ਨਿਰੰਕਾਰ ਦੇ ਦਰ 'ਤੇ ਹੈ, ਮੰਜ਼ਿਲ 'ਤੇ ਜਾ ਪਹੁੰਚੇ ਆ। ਮੰਨੇ ਪਾਵ ਹੈ ਮੋਖ ਦੁਆਰ, ਮੁਕਤੀ ਦਾ ਦਰਵਾਜ਼ਾ ਮੰਨਿਆ ਗਿਆਨ, ਮੰਜ਼ਿਲ ਪਹੁੰਚ ਗਈ, ਉਸ ਦੁਆਰੇ 'ਤੇ ਪਹੁੰਚ ਗਿਆ, ਅਤੇ ਇਸ ਦੁਆਰੇ ਦੇ ਵਿੱਚ ਦੀ ਲੰਘ ਕੇ ਆਪਣੇ ਨਿਰੰਕਾਰ ਦੇ ਨਾਲ ਜਿਉਂ ਜਲ ਮੇਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਕੇ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕਹਿ ਸਤ ਗੁਰਬਾਨ। ਸਭ ਕੁਛ ਗੁਰਬਾਣੀ ਤੋਂ ਪ੍ਰਾਪਤ ਹੋਏਗਾ। ਸੋ ਗੁਰਬਾਣੀ ਦੀ ਕੁਝ ਮਹਾਨਤਾ 'ਤੇ ਅੱਜ ਦੀ ਇਹ ਵਿਚਾਰ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਿਵੇਂ ਹੋਈ ਹੈ, ਇਹ ਤੋਂ ਹੀ ਅੱਗੇ ਵਿਚਾਰ ਚੱਲਣੀ ਹੈ, ਜੈਸੀ ਜੈਸੀ ਮਹਾਰਾਜ ਨੂੰ ਭਾਵੇਗੀ। ਕੁਛ ਗੁਰਬਾਣੀ ਦੀ ਮਹਾਨਤਾ, ਗੁਰਬਾਣੀ 'ਚੋਂ ਕੁਛ ਸ਼ਬਦ ਹੋਰ ਹਨ ਜਿਹੜੇ ਵਿਚਾਰਨੇ ਜ਼ਰੂਰੀ ਨੇ, ਉਹ ਕੱਲ੍ਹ ਜੈਸੀ ਗੁਰੂ ਕਿਰਪਾ ਕਰੇਗਾ। ਡਾਕਟਰ ਭਾਈ ਸਾਧੂ ਸਿੰਘ ਹੋਰਾਂ ਨੇ ਕੱਲ੍ਹ ਅਨਾਊਂਸ ਕੀਤਾ ਸੀ, ਉਹਦੇ ਅਨੁਸਾਰ ਫਿਰ ਅੱਜ ਇਹ ਪ੍ਰਕਰਨ ਸ਼ੁਰੂ ਹੋਇਆ। ਹੁਣ ਤਕਰੀਬਨ ਇਹੀ ਪ੍ਰਕਰਨ ਮਹਾਂਪੁਰਖਾਂ ਦੀ ਯਾਦ ਦੇ ਅੰਦਰ ਜਿਹੜਾ ਦਿਹਾੜਾ, ਉਸ ਦਿਹਾੜੇ ਨੂੰ ਛੱਡ ਕੇ ਬਾਕੀ ਦੇ ਦਿਨਾਂ 'ਚ ਇਹੀ ਪ੍ਰਕਰਨ ਚੱਲੇਗਾ। ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਇੱਕ ਆਪ ਜੀ ਦੇ ਕੋਲੋਂ ਖਿਮਿਆਂ ਵੀ ਮੰਗਦਾ ਕਿ ਐਤਕੀ ਵਾਰ ਮੈਨੂੰ ਪਹਿਲਾਂ ਆਉਣਾ ਪਿਆ ਅਤੇ ਇਹਦੇ ਵਿੱਚ ਕੰਮ ਕਾਰ ਬਹੁਤ ਹੁੰਦਾ ਹੈ, ਮੈਨੂੰ ਪਤਾ ਹੈ ਇਸ ਗੱਲ ਦਾ, ਪਰ ਇਹ ਮਜ਼ਬੂਰੀ ਸੀ, ਇਸ ਕਰਕੇ ਖਿਮਾ ਕਰਨੀ। ਕੰਮਾਂ ਕਰਨ ਵਾਲੇ ਵੀਰ ਥੋੜ੍ਹਾ ਜਿਹਾ ਮਹਿਸੂਸ ਕਰਦੇ ਹੈ, ਉਹ ਸੋਚਦੇ ਵੀ ਛੁੱਟੀ ਕਰ ਲਈਏ, ਮੈਂ ਕਿਹਾ ਨਹੀਂ ਛੁੱਟੀ ਵੀ ਨਹੀਂ ਕਰਨੀ, ਉਹ ਕੰਮ ਕਰਦੇ ਰਹਿਣਾ। ਅਤੇ ਮੈਂ ਇਸ ਗਲਤੀ ਦੀ ਸੋਧ ਅਗਲੀ ਵਾਰੀ ਕਰ ਲਊਂਗਾ, ਪਰ ਹੁਣ ਐਤਕੀ ਮਜ਼ਬੂਰੀ ਸੀ। ਅਤੇ ਕਈ ਵਾਰੀ ਮਜ਼ਬੂਰੀ ਦੇ ਬੱਸ ਹੋ ਕੇ ਵੀ ਤਾਂ ਗਲਤੀਆਂ ਹੋ ਜਾਂਦੀਆਂ, ਐਸੀ ਹੋ ਗਈ ਮੇਰੇ ਕੋਲ ਵੀ, ਖਿਮਾ ਕਰਨੀ। ਬਹੁਤ ਪਿਆਰ ਕਰਦੇ ਹਾਂ, ਇੱਥੋਂ ਦਾ ਪ੍ਰਬੰਧ ਮਹਾਂਪੁਰਸ਼ਾਂ ਦਾ ਹੋਣ ਕਰਕੇ ਤਾਂ ਆਪਣੇ ਸਥਾਨ 'ਤੇ ਬੈਠੇ ਹਾਂ, ਕੋਈ ਬਗਾਨੀ ਜਗ੍ਹਾ ਨਹੀਂ। ਇੱਥੇ ਦਾ ਪ੍ਰਬੰਧ ਸਾਡਾ ਆਪਣਾ ਪ੍ਰਬੰਧ ਹੈ, ਆਪਣਿਆਂ ਦਾ ਪ੍ਰਬੰਧ ਹੈ। ਗੁਰੂ ਨੇ ਬਹੁਤ ਮਹਾਨਤਾ ਕਿਰਪਾ ਕੀਤੀ ਹੈ, ਜਿਨ੍ਹਾਂ ਜਿਨ੍ਹਾਂ ਮਹਾਂਪੁਰਸ਼ਾਂ ਨੇ ਸਾਰੀ ਦੁਨੀਆ ਦੇ ਵਿੱਚ ਪ੍ਰਚਾਰ ਦੇ ਕੇਂਦਰ ਕਾਇਮ ਕੀਤੇ ਨੇ, ਸਮੁੱਚੇ ਸੰਤ ਸਮਾਜ ਦਾ ਮੈਂ ਕਹਿੰਦਾ ਵੀ ਬਹੁਤ ਵੱਡੀ ਸੇਵਾ ਨਿਭਾਈ ਹੈ, ਪਰ ਸਮੁੱਚਾ ਸੰਤ ਸਮਾਜ ਉਹਨਾਂ ਮਹਾਂਪੁਰਸ਼ਾਂ ਦਾ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਥਾਂ ਥਾਂ ਇਹ ਸਟੇਜਾਂ ਕਾਇਮ ਕੀਤੀਆਂ, ਕਿਉਂਕਿ ਆਉਣ ਵਾਲੇ ਸੰਤ ਵਿਰੋਧੀ ਵਿਚਾਰਧਾਰਾ ਜਿਹੜੀ ਹੈ ਉਹ ਗੜਬੜ ਕਰੇਗੀ, ਤੁਹਾਨੂੰ ਖੁੱਲ੍ਹ ਕੇ ਗੱਲ ਨਹੀਂ ਕਰਨ ਦੇਗੀ। ਅਤੇ ਭਾਈ ਸਾਹਿਬ ਬੜੇ ਖੁਸ਼ ਹੋਏ, ਅੱਜ ਕਥਾ ਦੇ ਵਿੱਚ ਵਚਨ ਆ ਗਿਆ, ਇਕੱਠੇ ਦੋ ਵਚਨ ਆ ਗਏ। ਭਾਈ ਦਲਜੀਤ ਸਿੰਘ ਕਹਿੰਦਾ ਜੀ ਮੈਨੂੰ ਧਲੇਕੇ ਦਿਓ ਇਹ ਬਾਤ, ਡੇਰਿਆਂ ਦੀ ਬਾਤ ਕੀਤੀ ਹੋਈ ਹੈ, ਡੇਰਿਆਂ ਦੀ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਅੰਮ੍ਰਿਤਸਰ ਸਾਹਿਬ ਦੇ ਕਈ ਕਈ ਕੋਹਾਂ ਦੇ ਵਿੱਚ ਮੇਰੇ ਸੰਤਾਂ ਅਤੇ ਗੁਰਸਿੱਖਾਂ ਦੇ ਡੇਰੇ ਹੋਣਗੇ ਬਹੁਤ ਸਾਰੇ, ਗੁਰੂ ਕਹਿੰਦਾ ਇਹ ਗੱਲ। ਅਤੇ ਹੁਣ ਵਾਲੇ ਇੱਕ ਵਾਢੇ ਤੋਂ ਧਰਿਆ ਹੋਇਆ, ਡੇਰੇ ਜੀ ਡੇਰਾਬਾਦ ਜੀ ਡੇਰਾਬਾਦ, ਇਹਨਾਂ ਨੂੰ ਇਹ ਵੀ ਨਹੀਂ ਪਤਾ ਕਮਲਿਆਂ ਨੂੰ, ਤੁਸੀਂ ਦੇਖ ਤਾਂ ਲਓ ਵੀ ਕਿ ਤੁਸੀਂ ਗੁਰਮਤ ਦਾ ਖੰਡਨ ਤਾਂ ਨਹੀਂ ਕਰ ਰਹੇ, ਡੇਰਾ ਭਨਿਆਰਾਂ ਵਾਲੇ ਦਾ ਵੀ, ਡੇਰਾ ਸਰਸੇ ਵਾਲੇ ਦਾ ਵੀ, ਡੇਰਾ ਆਸ਼ੂਤੋਸ਼ ਦਾ ਵੀ, ਡੇਰੇ ਉਹਨਾਂ ਮਹਾਂਪੁਰਸ਼ਾਂ ਦੇ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਨਾਲ ਜੋੜੋ, ਕਿੱਥੇ ਖੜ੍ਹੇ ਹੋ ਤੁਸੀਂ? ਸਿੱਖੀ ਦਾ ਘਾਤ ਨਾ ਕਰੋ, ਸਿੱਖੀ ਨੂੰ ਬਚਾਉਣ ਵਾਲਿਆਂ ਦਾ ਸਤਿਕਾਰ ਕਰੀਏ,
ਤਾਂ ਪੰਥ ਦੀ ਚੜ੍ਹਦੀ ਕਲਾ ਹੋਏਗੀ। ਫੁੱਲਾਂ ਚੁੱਕਾਂ ਦੀ ਕਿਵੇਂ ਕਰਨੀ? ਆਓ ਕੱਲ੍ਹ ਨੂੰ ਫਿਰ ਸਮੇਂ ਸਿਰ ਪਹੁੰਚਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।